SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਦੋਸਤੋ ਮੈਂ ਹਾਂ ਪ੍ਰੀਤਿੰਦਰ ਗਰੇਵਾਲ। ਸੋਮਵਾਰ ਤੋਂ ਸ਼ੁੱਕਰਵਾਰ 9 to 10 ਵਜੇ ਦਰਮਿਆਨ ਪੇਸ਼ ਕੀਤਾ ਜਾਂਦਾ ਤੁਸੀਂ ਰੇਡੀਓ ਦਾ ਇਹ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ। ਗੱਲ ਕਰਨੀ ਹੈ ਹੁਣ ਆਪਾਂ ਕੌਮਾਂਤਰੀ ਯੋਗ ਦਿਹਾੜੇ ਦੀ। ਇਹਦਾ ਦੂਜਾ ਚੈਪਟਰ, ਦੂਜਾ ਅਧਿਆਇ ਅੱਜ ਮਨਾਇਆ ਗਿਆ। ਕੈਨਬਰਾ, ਮੈਲਬਰਨ ਅਤੇ ਸਿਡਨੀ ਅਤੇ ਆਸਟ੍ਰੇਲੀਆ ਦੇ ਹੋਰ ਵੀ ਵੱਡੇ ਸ਼ਹਿਰਾਂ 'ਚ ਇਹ ਦਿਹਾੜੇ ਦੇ ਮਨਾਏ ਜਾਣ ਦੀਆਂ ਖਬਰਾਂ ਮਿਲੀਆਂ ਨੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬਲ ਨੇ ਯੋਗ ਨੂੰ ਦੁਨੀਆ ਭਰ ਲਈ ਭਾਰਤ ਦਾ ਤੋਹਫਾ ਦੱਸਿਆ। ਇੱਕ ਜਾਣਕਾਰੀ ਮੁਤਾਬਕ ਟਰਨਬਲ ਹੋਣਾ ਨੇ ਸੰਸਾਰਕ ਸ਼ਾਂਤੀ ਅਤੇ ਕਲਿਆਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਦੀ ਸਰਾਹਨਾ ਵੀ ਕੀਤੀ ਹੈ ਅਤੇ ਪ੍ਰਾਚੀਨ ਯੋਗ ਥੈਰੇਪੀ ਨੂੰ ਦੁਨੀਆ ਲਈ ਭਾਰਤ ਦਾ ਇੱਕ ਤੋਹਫਾ ਦੱਸਿਆ। ਇੱਥੇ ਦੱਸਣਯੋਗ ਹੈ ਕਿ ਕੈਨਬਰਾ ਦੇ ਓਲਡ ਪਾਰਲੀਮੈਂਟ ਭਵਨ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਹਦੇ 'ਚ ਭਾਰਤੀ ਉੱਚ ਕਮਿਸ਼ਨਰ ਨਵਦੀਪ ਸੂਰੀ ਹੋਣਾ ਨੇ ਟਰਨਬਲ ਹੋਣਾ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਸੀ। ਕੈਨਬਰਾ 'ਚ ਆਯੋਜਿਤ ਇਸ ਯੋਗ ਪ੍ਰੋਗਰਾਮ 'ਚ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਭਾਰਤੀ ਭਾਈਚਾਰੇ ਨਾਲ ਸੰਬੰਧਿਤ 250 ਤੋਂ ਜ਼ਿਆਦਾ ਮੈਂਬਰ ਸ਼ਾਮਲ ਹੋਏ ਦੱਸੇ ਜਾਂਦੇ ਨੇ। ਅਤੇ ਉੱਧਰ ਜੇ ਗੱਲ ਆਪਾਂ ਭਾਰਤ ਦੀ ਕਰੀਏ ਤਾਂ ਸ਼੍ਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਭਾਰਤ, ਉਹਨਾਂ ਨੇ ਚੰਡੀਗੜ੍ਹ 'ਚ ਇੱਕ ਸਮਾਗਮ ਦਾ ਹਿੱਸਾ ਬਣ ਕੇ ਯੋਗ ਦੇ ਪ੍ਰਚਾਰ 'ਚ ਆਪਣਾ ਬਣਦਾ ਯੋਗਦਾਨ ਪਾਇਆ। ਅਤੇ ਅੰਤਰਰਾਸ਼ਟਰੀ ਯੋਗ ਦਿਹਾੜੇ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਵੱਲੋਂ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ, ਉਹਦੇ 'ਚ ਸੂਰਿਆ ਨਮਸਕਾਰ ਦੀ ਫੋਟੋ ਹੈ। ਗੱਲ ਕੌਮਾਂਤਰੀ ਪੱਧਰ ਦੀ ਕਰੀਏ ਤਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ ਤਕਰੀਬਨ 190 ਮੁਲਕਾਂ ਨੇ ਪੁਸ਼ਟੀ ਕੀਤੀ ਸੀ ਕਿ ਅਸੀਂ ਕੌਮਾਂਤਰੀ ਯੋਗ ਦਿਹਾੜਾ ਮਨਾਉਣ ਦੇ ਹੱਕ 'ਚ ਹਾਂ। ਅਤੇ ਉੱਧਰ ਇਸੇ ਤਹਿਤ ਵਿਸ਼ਵ ਸੰਗਠਨ ਦੇ ਮੁੱਖ ਦਫ਼ਤਰ 'ਤੇ ਯੋਗ ਆਸਣ ਵਾਲੀ ਤਸਵੀਰ ਵੀ ਅੱਜ ਲਾਈ ਗਈ ਹੈ ਕਿਉਂਕਿ ਅੱਜ ਦੂਜਾ ਕੌਮਾਂਤਰੀ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਇਆ ਗਿਆ। ਭਾਰਤ ਭਰ 'ਚ 391 ਯੂਨੀਵਰਸਿਟੀਆਂ 'ਚ 16,000 ਕਾਲਜਾਂ ਅਤੇ 12,000 ਸਕੂਲਾਂ 'ਚ ਯੋਗ ਦਿਵਸ ਸੰਬੰਧੀ ਅੱਜ ਪ੍ਰੋਗਰਾਮ ਹੋਏ ਦੱਸੇ ਗਏ ਨੇ। NDTV ਮੁਤਾਬਕ 20 ਕਰੋੜ ਰੁਪਈਆ ਭਾਰਤ ਸਰਕਾਰ ਵੱਲੋਂ ਯੋਗ ਦਿਹਾੜਾ ਮਨਾਉਣ 'ਤੇ ਖਰਚਿਆ ਗਿਆ ਜਿਹਦੇ 'ਚ ਜ਼ਿਆਦਾਤਰ ਇਹਦੇ ਪ੍ਰਚਾਰ ਅਤੇ ਆਯੋਜਨ ਨੂੰ ਲੈ ਕੇ ਖਰਚੇ ਗਏ ਪੈਸੇ ਦੀ ਗੱਲ ਹੋਈ ਹੈ, ਪਰ ਇਹਦੇ 'ਚ ਸੁਰੱਖਿਆ ਪ੍ਰਬੰਧਨ ਵਾਲੇ ਪੈਸੇ ਸ਼ਾਮਲ ਨਹੀਂ। ਆਯੂਸ਼ ਕਰਕੇ ਇੱਕ ਨੀਤੀ ਆ, ਉਹਦੇ ਤਹਿਤ ਪੈਸਾ ਖਰਚਿਆ ਗਿਆ। ਅਗਰ ਗੱਲ ਪਿਛਲੇ ਸਾਲ ਦੀ ਕਰੀਏ ਤਾਂ ਤਕਰੀਬਨ 35 ਕਰੋੜ ਰੁਪਈਆ ਪਿਛਲੇ ਸਾਲ ਖਰਚਿਆ ਗਿਆ ਸੀ, ਸੋ ਇਸ ਵਾਰੀ ਘੱਟ ਕੇ 20 ਕਰੋੜ ਰਹਿ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਬਿਆਨ ਦਿੱਤਾ ਉਹਦੇ ਮੁਤਾਬਕ ਇਹ ਬਿਨਾਂ ਪੈਸੇ ਖਰਚੇ ਹੈਲਥ ਇੰਸ਼ੋਰੈਂਸ ਹੁੰਦੀ ਹੈ ਬੰਦੇ ਦੀ।
ਯੋਗ ਆਸਤਿਕ ਕੇ ਲਈ ਵੀ ਹੈ, ਯੋਗ ਨਾਸਤਿਕ ਕੇ ਲਈ ਵੀ ਹੈ। ਜ਼ੀਰੋ ਬਜਟ ਸੇ ਦੁਨੀਆ ਮੇਂ ਕਹੀਂ ਪਰ ਵੀ ਹੈਲਥ ਇੰਸ਼ੋਰੈਂਸ ਨਹੀਂ ਹੋਤਾ ਹੈ, ਲੇਕਿਨ ਯੋਗ ਐਸਾ ਹੈ ਜੋ ਜ਼ੀਰੋ ਬਜਟ ਸੇ ਹੈਲਥ ਇੰਸ਼ੋਰੈਂਸ ਦੇਤਾ ਹੈ। ਯੋਗ ਕੋ ਅਮੀਰ ਗਰੀਬ ਕਾ ਭੇਦ ਨਹੀਂ ਹੈ, ਵਿਦਵਾਨ ਅਨਪੜ੍ਹ ਕਾ ਭੇਦ ਨਹੀਂ ਹੈ। ਗਰੀਬ ਸੇ ਗਰੀਬ ਵਿਅਕਤੀ ਵੀ, ਅਮੀਰ ਸੇ ਅਮੀਰ ਵਿਅਕਤੀ ਵੀ ਯੋਗ ਆਸਾਨੀ ਸੇ ਕਰ ਸਕਤਾ ਹੈ। ਕਿਸੀ ਚੀਜ਼ ਕੀ ਜ਼ਰੂਰਤ ਨਹੀਂ ਹੈ, ਏਕ ਹਾਥ ਫਹਰਾਨੇ ਕੇ ਲੀਏ ਕਹੀਂ ਜਗ੍ਹਾ ਮਿਲ ਜਾਏ, ਵੋ ਆਪਣਾ ਯੋਗ ਕਰ ਸਕਤਾ ਹੈ ਔਰ ਆਪਣੇ ਤਨ ਮਨ ਕੋ ਤੰਦਰੁਸਤ ਰੱਖ ਸਕਤਾ ਹੈ।
ਯੋਗ ਕਿਤੇ ਵੀ ਕੀਤਾ ਜਾ ਸਕਦਾ, ਸਰਲ ਢੰਗ ਨਾਲ ਕੀਤਾ ਜਾ ਸਕਦਾ। ਇਹਦੇ ਲਈ ਤੁਹਾਡੇ ਸਰੀਰ 'ਤੇ ਥੋੜ੍ਹੀ ਜਿਹੀ ਪ੍ਰੇਰਣਾ ਦੀ ਲੋੜ ਹੁੰਦੀ ਹੈ, ਥੋੜ੍ਹੀ ਜਿਹੀ ਵਿਧੀ ਦੀ ਲੋੜ ਹੁੰਦੀ ਹੈ। ਯੋਗ ਦੇਖੋ ਅੱਜ ਕੱਲ੍ਹ ਫੈਸ਼ਨ ਵੀ ਬਣਦਾ ਜਾ ਰਿਹਾ ਅਤੇ ਮੋਟੀ ਕਮਾਈ ਦਾ ਸਾਧਨ ਵੀ। ਘੰਟਿਆਂ ਦੇ ਹਿਸਾਬ ਨਾਲ ਪੈਸੇ ਵਸੂਲੇ ਜਾ ਰਹੇ ਆ ਯੋਗ ਦੇ ਇੰਸਟ੍ਰਕਟਰਸ ਦੁਆਰਾ। ਮੈਂ ਜਗਬਾਣੀ ਅਖਬਾਰ 'ਤੇ ਅੱਜ ਖਬਰ ਪੜ੍ਹਦਾ ਸੀ, ਉਹਦੇ ਮੁਤਾਬਕ ਭਾਰਤ ਭਰ 'ਚ ਯੋਗ ਦਾ ਕਾਰੋਬਾਰ ਪਿਛਲੇ 8 ਸਾਲਾਂ 'ਚ 45% ਵਧਿਆ ਅਤੇ ਹੁਣ ਇਹ 2.5 ਲੱਖ ਕਰੋੜ ਰੁਪਏ ਤੋਂ ਪਾਰ ਹੋ ਚੁੱਕਿਆ। ਗੱਲ ਜੇ ਤਮਾਮ ਦੁਨੀਆ ਦੀ ਕਰੀਏ ਤਾਂ 20 ਕਰੋੜ ਦੇ ਕਰੀਬ ਲੋਕ ਯੋਗਾ ਕਰਦੇ ਨੇ ਜਿਹਦੇ 'ਚੋਂ ਅੱਧੇ ਭਾਰਤੀ ਨੇ, ਅਤੇ ਦੇਸ਼ ਯੋਗਾ ਸਿੱਖਣ ਵਾਲਿਆਂ ਦੀ ਸਾਲਾਨਾ ਗਿਣਤੀ 30 to 40 ਫੀਸਦੀ ਵੱਧ ਗਈ ਆ। 400 to 1500 ਰੁਪਏ ਤੱਕ ਯੋਗ ਸਿਖਾਉਣ ਦੀ 1 ਘੰਟੇ ਦੀ ਫੀਸ ਲਈ ਜਾਂਦੀ ਆ। ਉਹ ਗੱਲ ਵੱਖਰੀ ਆ ਵੀ ਮੁਫ਼ਤ 'ਚ ਸਿਖਾਉਣ ਵਾਲੇ ਵੀ ਬੜੇ ਨੇ। ਅਤੇ ਰਿਸ਼ੀਕੇਸ਼ ਦੇ ਇੱਕ ਮਸ਼ਹੂਰ ਯੋਗ ਕੇਂਦਰ ਦੀ ਆਪਾਂ ਗੱਲ ਕਰੀਏ, ਉੱਥੇ 1.34 ਲੱਖ ਰੁਪਈਆ ਫੀਸ ਆ। ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ 3 to 5 ਘੰਟੇ ਦੇ ਆਪਾਂ ਯੋਗ ਦੇ ਅਭਿਆਸ ਦੀ ਗੱਲ ਕਰੀਏ, ਮਹੀਨਾਵਾਰੀ ਕਈ ਵਾਰ $3,000 to $5,000 ਤੱਕ ਵਸੂਲੇ ਜਾਂਦੇ ਆ। ਪਰ ਕਈ ਲੋਕਾਂ ਮੁਤਾਬਕ ਇਹ ਗੱਲ ਠੀਕ ਵੀ ਆ ਕਿਉਂਕਿ $1,000 ਡਾਕਟਰਾਂ ਕੋਲ ਖਰਚਣ ਨਾਲੋਂ ਇੰਨੇ ਕੁ ਪੈਸੇ ਆਪਣੀ ਸਿਹਤ 'ਤੇ ਖਰਚ ਲੈ ਜਾਣ ਤਾਂ ਕੋਈ ਹਰਜ ਨਹੀਂ ਆ। ਬਾਕੀ ਮੇਕ ਇਨ ਇੰਡੀਆ ਦੇ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਦੇਸ਼ 'ਚ ਯੋਗ ਅਤੇ ਆਯੁਰਵੇਦ ਨਾਲ ਜੁੜੇ ਉਤਪਾਦਾਂ ਦਾ ਬਾਜ਼ਾਰ ਹੁਣ 120 ਅਰਬ ਰੁਪਏ ਹੋ ਗਿਆ ਅਤੇ 1 ਸਾਲ 'ਚ ਹੀ ਯੋਗ ਇੰਡਸਟਰੀ 50% ਤੱਕ ਵੱਧ ਚੁੱਕੀ ਆ ਅਤੇ ਟ੍ਰੇਨਰ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਪੈਸੇ ਨੇ ਉਹਨਾਂ 'ਚ ਵੀ 40% ਤੱਕ ਫੀਸਾਂ 'ਚ ਵਾਧਾ ਹੋਇਆ। ਐਤਵਾਰ ਨੂੰ ਐਸੋਚੈਮ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ, ਉਹਦੇ 'ਚ ਦੱਸਿਆ ਗਿਆ ਸੀ ਕਿ ਦੇਸ਼ 'ਚ ਯੋਗਾ ਦੇ ਟ੍ਰੇਨਰਾਂ ਦੀ ਮੰਗ ਹੁਣ 35% ਸਾਲਾਨਾ ਵਧੀ ਆ ਅਤੇ ਯੋਗ ਦੌਰਾਨ ਜਿਹੜੇ ਕੱਪੜੇ ਪਾਉਂਦੇ ਆ ਲੋਕ ਸਪੈਸ਼ਲ ਢੰਗ ਦੇ, ਫੈਸ਼ਨ ਕਹਿ ਲਓ ਜਾਂ ਕਹਿ ਲਓ, ਉਹਨਾਂ ਦੀ ਲੋੜ ਵੀ ਹੁੰਦੀ ਆ। ਉਹਦਾ ਬਾਜ਼ਾਰ ਵੀ ਕਹਿੰਦੇ 1,000 ਕਰੋੜਾਂ ਰੁਪਏ ਦੇ ਪਾਰ ਪਹੁੰਚ ਚੁੱਕਿਆ ਅਤੇ ਅਗਲੇ 1-2 ਸਾਲਾਂ 'ਚ ਇਹਦੇ ਦੁੱਗਣਾ ਹੋਣ ਦੀ ਸੰਭਾਵਨਾ ਯੋਗ ਨਾਲ ਟ੍ਰੇਨਿੰਗ ਨੂੰ ਲੈ ਕੇ ਜੁੜੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦਾ ਕਾਰੋਬਾਰ ਕਾਫੀ ਰਫ਼ਤਾਰ ਨਾਲ ਵੱਧ ਫੁੱਲ ਰਿਹਾ। ਚਟਾਈ ਤੋਂ ਲੈ ਕੇ ਜੁੱਤੇ, ਸੀਡੀ, ਡੀਵੀਡੀਆਂ, ਇਹਨਾਂ ਦੀ ਮੰਗ ਭਾਰਤ 'ਚ ਭਾਰੀ ਤਦਾਦ 'ਚ ਵੱਧ ਰਹੀ ਆ। ਇਕੱਲੀ ਭਾਰਤ 'ਚ ਨਹੀਂ, ਵੈਸੇ ਗੱਲ ਭਾਵਾਂ ਆਪਾਂ ਵਿਦੇਸ਼ਾਂ ਦੀ ਵੀ ਕਰੀਏ ਤਾਂ ਉੱਥੇ ਵੀ ਇਹਨਾਂ ਚੀਜ਼ਾਂ ਦੀ ਬਹੁਤ ਆਤ ਹੈ। ਵੈਸੇ ਵੀ ਪਤਲੇ ਜਾਂ ਸਿਹਤਮੰਦ ਹੋਣਾ ਕਿਹਨੂੰ ਚੰਗਾ ਨਹੀਂ ਲੱਗਦਾ, ਇਸੇ ਕਰਕੇ ਲੋਕ ਜਿਮਨੇਜ਼ੀਅਮ ਹੈਲਥ ਕਲੱਬਾਂ 'ਚ ਜਾਣ ਲੱਗ ਪਏ ਨੇ। ਪੱਛਮੀ ਦੇਸ਼ਾਂ ਦੇ ਲੋਕ ਵੀ ਪੂਰਵੀ ਦੇਸ਼ਾਂ ਦਾ ਯੋਗਾ ਅਭਿਆਸ ਪਸੰਦ ਕਰਦੇ ਨੇ, ਕਿਉਂਕਿ ਹਰ ਕੋਈ ਚੰਗੀ ਸਿਹਤ ਅਤੇ ਚੰਗੀ ਫਿਗਰ ਦਾ ਚਾਹਵਾਨ ਹੁੰਦਾ। ਬਾਕੀ ਕਈ ਲੋਕ ਡਿਪਰੈਸ ਹੋ ਜਾਂਦੇ ਆ, ਮਾਨਸਿਕ ਤਣਾਅ ਤਹਿਤ ਵੀ ਆਪਣਾ ਮਨ ਅਤੇ ਸਰੀਰ ਇੱਕ ਲਾਈਨ 'ਚ ਕਰਨ ਲਈ ਲੋਕ ਯੋਗਾ ਅਭਿਆਸ ਕਰਦੇ ਆ। ਜੇ ਗੱਲ ਆਪਾਂ ਪੁਰਾਤਨ ਸਮਿਆਂ ਦੀ ਕਰੀਏ, ਗੱਲ ਸ਼ੁਰੂ ਕਿੱਥੋਂ ਹੋਈ ਤਾਂ ਸੰਸਕ੍ਰਿਤ ਦਾ ਸ਼ਬਦ ਆ ਯੋਗ, ਜਿਹਦਾ ਅਰਥ ਹੁੰਦਾ ਇਕੱਠਾ ਕਰਨਾ ਜਾਂ ਜੋੜਨਾ, ਜਿਵੇਂ ਰਾਤ ਨਾਲ ਦੋ ਘੋੜਿਆਂ ਨੂੰ ਜੋੜਨਾ। ਹਿੰਦੂ ਭਾਈਚਾਰੇ 'ਚ ਜ਼ਿਆਦਾ ਪਹਿਲਾਂ ਪ੍ਰਚਲਿਤ ਸੀ। ਇੱਕ ਐਸਾ ਜ਼ਰੀਆ ਸੀ ਜਿਹਦੇ ਦੌਰਾਨ ਉਹ ਪਰਮਾਤਮਾ 'ਚ ਲੀਨ ਹੋ ਸਕਦੇ ਸੀ ਯੋਗ ਵਿਧੀ ਨਾਲ। ਗੱਲ ਆਪਾਂ ਪੁਰਾਣੇ ਰਿਸ਼ੀਆਂ ਮੁਨੀਆਂ ਦੀ ਅਗਰ ਕਰੀਏ ਤਾਂ, ਸੋ ਪਰਮਾਤਮਾ ਨਾਲ ਦਿਲ ਦਿਮਾਗ ਅਤੇ ਆਤਮਾ ਦੇ ਮੇਲ ਨੂੰ ਉਦੋਂ ਯੋਗ ਕਹਿੰਦੇ ਸੀ। ਅਰਥ ਤਾਂ ਵੈਸੇ ਯੋਗ ਦੇ ਹੋਰ ਵੀ ਬੜੇ ਨੇ, ਜੋੜ, ਸੰਬੰਧ, ਸੰਯੋਗ, ਜੁਗਤ, ਉਪਾਅ, ਨਿਯਮ, ਅਤੇ ਮਹਾਰਿਸ਼ੀ ਪਤੰਜਲੀ ਦੁਆਰਾ ਕਹਿੰਦੇ ਆ ਵੀ ਇਹਨੂੰ ਪ੍ਰਮਾਣਿਤ ਕੀਤਾ ਗਿਆ ਸੀ, ਅਤੇ ਇਹਦਾ ਅਰਥ ਸੀ ਮਨ ਦੀਆਂ ਬਿਰਤੀਆਂ ਨੂੰ ਕਾਬੂ ਰੱਖਣਾ, ਜਾਂ ਕਹਿ ਲਓ ਵੀ ਚਿੱਤ ਬਿਰਤੀਆਂ ਦੇ ਸੰਜਮ ਨੂੰ ਯੋਗ ਆਖਦੇ ਸੀ। ਅਤੇ ਪਤੰਜਲੀ ਨੇ ਇਸ ਸੂਤਰ ਦੀ ਵਿਆਖਿਆ ਕੀਤੀ ਸੀ ਅਤੇ ਕਿਹਾ ਸੀ ਕਿ ਮਨ ਦੀਆਂ ਬਿਰਤੀਆਂ ਜਾਂ ਕਹਿ ਲਓ ਮਨ ਦੀਆਂ ਲਹਿਰਾਂ ਨੂੰ ਸਾਰੀਆਂ ਬੁਰਾਈਆਂ ਤੋਂ ਹਟਾ ਕੇ ਸ਼ੁਭ ਗੁਣਾਂ 'ਚ ਸਥਿਰ ਕਰਕੇ ਪਰਮਾਤਮਾ ਦੀ ਨੇੜਤਾ 'ਚ ਰਹਿ ਕੇ ਪਰਮਾਤਮਾ ਵਿੱਚ ਲੀਨ ਹੋ ਜਾਣ ਨੂੰ ਯੋਗ ਕਹਿੰਦੇ ਨੇ, ਮੁਕਤੀ ਕਹਿੰਦੇ ਨੇ। ਅਤੇ ਪਟਿਆਲਾ ਯੂਨੀਵਰਸਿਟੀ ਦੇ ਇੱਕ ਡਾਟਾਬੇਸ 'ਚ ਯੋਗ ਦੇ ਸਾਧਨ, ਯੋਗ ਵਾਸਤੇ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਨ, ਪਰਮਾਤਮਾ ਦਾ ਧਿਆਨ ਅਤੇ ਲੀਨਤਾ, ਅਤੇ ਉਹਦੇ 8 ਸਾਧਨਾਂ ਨੂੰ ਅਪਣਾਉਣ ਦੇ ਸੁਝਾਅ ਦਿੱਤੇ ਆ। ਉਹ ਸਾਰਿਆਂ ਦਾ ਵਿਖਿਆਨ ਉਹਦੇ 'ਚ ਕੀਤਾ ਹੋਇਆ ਵੀ 8 ਸਾਧਨ ਹੁੰਦੇ ਜਿਹੜੇ ਯੋਗ ਦੇ ਮੁੱਖ ਅੰਗ ਨੇ। ਇੱਕ ਹੁੰਦਾ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ। ਯਮ ਦਾ ਅਰਥ ਹੁੰਦਾ ਸੰਜਮ, ਜੀਵਨ ਨੂੰ ਸੰਜਮਤਾ 'ਚ ਰੱਖਣ ਲਈ 5 ਯਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਅਹਿੰਸਾ, ਸੱਚ, ਅਸ਼ਤੇ, ਚੋਰੀ ਨਾ ਕਰਨਾ ਜਿਹਨੂੰ ਕਹਿੰਦੇ ਬ੍ਰਹਮਚਾਰੇ, ਅਤੇ ਧਨ ਦੌਲਤ ਦਾ ਮੋਹ ਨਾ ਕਰਨਾ। ਨਿਯਮ, ਨਿਯਮ ਵੀ 5 ਨੇ, ਨਿਰਮਲਤਾ, ਸੰਤੋਸ਼, ਤਪ, ਸਵਾਧਿਆਏ ਅਤੇ ਈਸ਼ਵਰ ਪ੍ਰਾਣਾ ਧਿਆਨ ਯਾਨੀ ਈਸ਼ਵਰ ਦੀ ਪ੍ਰਾਰਥਨਾ। ਆਸਣ, ਮਨ ਅਤੇ ਸਰੀਰ ਨੂੰ ਸਥਿਰ ਕਰਕੇ ਇੱਕ ਸਥਿਤੀ ਵਿੱਚ ਦੇਰ ਤੱਕ ਸੁੱਖਪੂਰਵਕ ਬੈਠਣਾ ਆਸਣ ਖਵਾਉਂਦਾ। ਸਥਿਰਤਾ ਅਤੇ ਧਿਆਨ ਵਾਸਤੇ ਕਈ ਤਰ੍ਹਾਂ ਦੇ ਆਸਣਾਂ ਦੀ ਚਰਚਾ ਕੀਤੀ ਜਾਂਦੀ ਹੈ। ਸਿਧਾਸਣ ਹੋ ਗਿਆ, ਪਦਮਾਸਣ ਹੋ ਗਿਆ, ਸੁਖਾਸਣ ਹੋ ਗਿਆ। ਸਿਧਾਸਣ ਸਿੱਧਾਂ ਦੇ ਬੈਠਣ ਦੀ ਵਿਧੀ ਹੈ, ਪਦਮਾਸਣ ਚੌਂਕੜੀ ਮਾਰ ਕੇ ਧਰਤੀ 'ਤੇ ਬੈਠਿਆ ਜਾਂਦਾ। ਸੁਖਾਸਣ, ਇਹਨੂੰ ਸਹਿਜਾਸਣ ਵੀ ਕਹਿੰਦੇ ਆ, ਇਹ ਉਹ ਆਸਣ ਆ ਜਿਹਦੇ 'ਚ ਮਤਲਬ ਸਰੀਰ ਨੂੰ ਕੋਈ ਬੈਠਣ 'ਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਅਤੇ ਪ੍ਰਾਣਾਯਾਮ, ਸਾਹ ਨੂੰ ਸੰਜਮ ਪੂਰਵਕ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਹਿ ਦਿੰਦੇ ਆ। ਪ੍ਰਤਿਆਹਾਰ, ਮਨ ਅਤੇ ਇੰਦਰੀਆਂ ਨੂੰ ਰੂਪ, ਰਸ, ਗੰਧ ਆਦਿ ਵਿਸ਼ਿਆਂ ਤੋਂ ਹਟਾ ਕੇ ਅੰਤਰਮੁਖੀ ਕਰਨਾ, ਉਹਨੂੰ ਪ੍ਰਤਿਆਹਾਰ ਕਹਿ ਦਿੰਦੇ ਆ। ਧਾਰਨਾ, ਮਨ ਨੂੰ ਅੰਤਰਮੁਖੀ ਕਰਕੇ ਸਰੀਰ ਦੀਆਂ ਇੰਦਰੀਆਂ ਤੋਂ ਉੱਪਰ ਕਿਸੇ ਇੱਕ ਸਥਾਨ 'ਤੇ ਸਥਿਰ ਕਰਨਾ, ਉਹ ਵਿਧੀ ਨੂੰ ਧਾਰਨਾ ਕਹਿ ਦਿੰਦੇ ਆ। ਧਿਆਨ, ਮਨ, ਇੰਦਰੀਆਂ, ਬੁੱਧੀ ਅਤੇ ਆਤਮਾ ਜਦ ਕਿਸੇ ਇੱਕ ਸਥਿਤੀ 'ਤੇ ਲੀਨ ਹੋ ਜਾਂਦੇ ਆ ਅਤੇ ਨਿਰੰਤਰ ਉਸੇ ਨੁਕਤੇ 'ਚ ਖੋਭੇ ਰਹਿੰਦੇ ਆ, ਤਾਂ ਇਹਨੂੰ ਧਿਆਨ ਦੀ ਸੰਗਿਆ ਦਿੱਤੀ ਜਾਂਦੀ ਆ। ਅਤੇ ਇਸ ਹਾਲਤ ਵਿੱਚ ਧਿਆਨ, ਧਿਆਤਾ ਯਾਨੀ ਧਿਆਨ ਕਰਨ ਵਾਲਾ, ਅਤੇ ਧਿਆਏ ਜਿਹਦਾ ਧਿਆਨ ਕੀਤਾ ਜਾਏ, ਉਹਦਾ ਅਲੱਗ ਅਲੱਗ ਅਹਿਸਾਸ ਬਣਾਉਣ ਦੀ ਗੱਲ ਇਹਦੇ 'ਚ ਯੋਗ 'ਚ ਕੀਤੀ ਜਾਂਦੀ ਆ। ਅਤੇ 8ਵੀਂ ਗੱਲ ਜਿਹੜੀ ਸਮਾਧੀ ਆ, ਜਦੋਂ ਧਿਆਨ ਵਿੱਚ ਧਿਆਏ ਵਸਤੂ ਆਪਣੇ ਪੂਰੇ ਆਕਾਰ 'ਚ ਪ੍ਰਤੱਖ ਹੁੰਦੀ ਹੋਵੇ ਤਾਂ ਉਹ ਸਥਿਤੀ ਕਹਿੰਦੇ ਜੀ ਸਮਾਧੀ ਦੀ ਸਥਿਤੀ ਆ। ਸਮਾਧੀ 'ਚ ਧਿਆਨ ਅਤੇ ਧਿਆਤਾ 'ਚ ਅੰਤਰ ਨਹੀਂ ਰਹਿੰਦਾ ਅਤੇ ਇਸ ਅਵਸਥਾ 'ਚ ਮਾਤਰ ਧਿਆਏ ਹੀ ਰਹਿੰਦਾ। ਗੱਲਾਂ ਥੋੜ੍ਹੀਆਂ ਜਿਹੀਆਂ ਇਹ ਗੁੰਝਲਦਾਰ ਨੇ, ਪੜ੍ਹਿਆਂ ਸਮਝ ਆ ਜਾਂਦੀਆਂ ਨੇ, ਸੁਣਿਆ ਕਈ ਵਾਰ ਘੱਟ ਸਮਝ ਆਉਂਦੀਆਂ। ਸੋ ਇਹੋ ਜਿਹੀਆਂ ਧਾਰਨਾਵਾਂ ਨੇ, ਇਹੋ ਜਿਹੀਆਂ ਐਕਸਪਲੇਨੇਸ਼ਨਸ ਨੇ ਜੇ ਆਪਾਂ ਗੱਲ ਯੋਗ ਦੀ ਕਰੀਏ, ਇਹਦੇ ਅੰਤਰਮੁਖੀ ਅਤੇ ਬਾਹਰਮੁਖੀ ਸੰਬੰਧਾਂ ਦੀ ਗੱਲ ਕਰੀਏ ਤਾਂ। ਬਾਕੀ ਯੋਗ ਇੱਕ ਪੁਰਾਣੀ ਵਿਧੀ ਆ। ਸਿੰਧ ਘਾਟੀ ਯਾਨੀ ਕਿ ਮੌਜੂਦਾ ਪਾਕਿਸਤਾਨ 'ਚ ਕੁਝ ਅਜਿਹੀਆਂ ਮੋਹਰਾਂ ਮਿਲੀਆਂ ਜਿਹਦੇ 'ਚ ਆਦਮੀ ਯੋਗ ਆਸਣ 'ਚ ਬੈਠੇ ਦਿਖਾਏ ਗਏ ਆ। ਸੋ ਬੜੀ ਪੁਰਾਤਨ ਵਿਧੀ ਹੋਣੀ ਹੈ। ਅਤੇ ਸਿੰਧ ਘਾਟੀ ਦਾ ਸੱਭਿਆਚਾਰ ਮੈਸੋਪੋਟਾਮੀਆ ਦੇ ਸੱਭਿਆਚਾਰ ਨਾਲ ਮੇਲ ਖਾਂਦਾ। ਇਹ ਦੋਵੇਂ ਸੱਭਿਆਚਾਰ ਅੱਜ ਤੋਂ ਤਕਰੀਬਨ 3 ਤੋਂ 5 ਹਜ਼ਾਰ ਸਾਲ ਪਹਿਲਾਂ ਵੱਸਦੇ ਸੀ। ਸੋ ਆਰੀਆ ਲੋਕਾਂ ਦੇ ਸਮੇਂ ਤੋਂ ਪਹਿਲਾਂ ਤਪੱਸਿਆ ਦੇ ਨਿਯਮ ਸੀ ਅਤੇ ਯੋਗ ਵਿਹਾਰ ਨਾਲ ਸੰਬੰਧਿਤ ਰੀਤੀ ਰਿਵਾਜ਼ ਉਦੋਂ ਪਾਏ ਗਏ ਸੀ। ਗੱਲ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਹੈ, ਕਰਨੀ ਤਾਂ ਆਪਾਂ ਛੋਟੀ ਹੁੰਦੀ ਹੈ, ਪ੍ਰੋਗਰਾਮ 'ਚ ਸਮਾਂ ਘੱਟ ਹੀ ਹੁੰਦਾ। ਉੱਧਰ ਸਵਾਮੀ ਰਾਮਦੇਵ ਦਾ ਕਾਫੀ ਰੌਲਾ ਪਿਆ ਹੋਇਆ। ਕੁਛ ਲੋਕ ਉਹਦੇ ਹੱਕ 'ਚ ਨੇ, ਕੁਛ ਕਹਿੰਦੇ ਆ ਜੀ ਇਹ ਅਜੋਕੇ ਸਮੇਂ 'ਚ ਯੋਗ ਗੁਰੂ ਨੇ ਜਿੰਨਾ ਕੰਮ ਯੋਗ ਵਿੱਦਿਆ ਲਈ, ਯੋਗ ਵਿਧੀ ਲਈ ਕੀਤਾ, ਉਹਨਾਂ ਕੋਈ ਕਰ ਨਹੀਂ ਸਕਦਾ। ਇਹਨੇ ਬੱਚੇ ਬੱਚੇ ਤੱਕ ਯੋਗ ਫੈਲਾ ਦਿੱਤਾ। ਸ਼ਿਲਪਾ ਸ਼ੈਟੀ ਅਤੇ ਬਾਬਾ ਰਾਮਦੇਵ, ਇਹਨਾਂ ਨੇ ਪਿੱਛੇ ਜਿਹੇ ਵੀਡੀਓ ਵੀ ਕਾਫੀ ਰਿਲੀਜ਼ ਕੀਤੇ ਸੀ, ਲੋਕਾਂ ਨੂੰ ਯੋਗ ਦੇ ਲੜ ਲੱਗਣ ਲਈ ਆਖਿਆ ਸੀ। ਨਾਲ ਉਹ ਕਹਿੰਦੇ ਸੀ ਦਿਲ ਸਾਡੇ ਨਾਲ ਲਾਲਾ, ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ।
ਚਲੋ ਮੈਨੂੰ ਮੌਕਾ ਮਿਲ ਗਿਆ ਬਾਬਾ ਜੀ ਕੇ ਪਾਸ ਬੈਠਣੇ ਕਾ, ਇਹ ਅੱਛਾ ਬਹਾਨਾ ਥਾ। मैं इस इंटेंशन से बिल्कुल नहीं आई थी कि मैं योग करूंगी आपके साथ, लेकिन ये बहुत ही सुनहरा मौका था तो मैं इसे गवाना नहीं चाहती थी।
लेकिन बहुत अच्छा किया,
बहुत बस नेचुरली हो गया। और सबसे ज्यादा लाभ मुझे योग से, जो मुझे पीस मिलता है योग करने के बाद, एक जो ओपननेस होता है माइंड बॉडी का, और ये जो मिलन होता है माइंड बॉडी का, वो सिर्फ योग ही दे सकता है आपको।
कई लोगों द्वारा यह मसला उठाया गया सी कि ये हिंदूवादी लोगों के नेड़े ने, इस करके ये धर्म के नाँ पर सारे मुल्क च योग का प्रचार ते पसारा देखना चाहते ने। उधर बाबा रामदेव का कहना कि मनते ने कि वह पतंजलि के प्रोडक्ट ने जड़े वो दुनिया भर च फैलाए जा रहे हैं, तो उसका हुण उत्पादन बिलियन रुपया च होया, खरबा च होया। पर उन्हों का आखना भी, अगर लोगों की सेहत ये साफ सुथरे पदार्थ खा के ठीक होंगी है तो किसी का की ढिड दुखदा। वो गल वक्री है कि पतंजलि नाल संबंधित उत्पादों से बहुत सारे राज्यों इन्वेस्टिगेशन चल रही, उन्हां दी प्रमाणिकता नूं लैके जां उन्हां विच पाए जांदे समान नूं लैके। सो ज़ाहरा तौर पर योग ते आयुर्वेद जां इन्हां नाल संबंधित चीज़ों की कमर्शलाइजेशन पिछले एक दो साल तो भारत काफ़ी वधी है, जिहदे पिछे एक वड्डा चेहरा बाबा रामदेव दा ते ABC टैलीविजन ते रेडियो ने इस संबंधी कवरेज की है, जिहदे च बाबा रामदेव ने अंग्रेजी बोल के भी दिखाई है। तो अंग्रेजी उन्होंने स्पष्ट किया कि उन्हों का मुख देश, मुख मंत्र भारतीय लोगों को वधिया सेहत देना है, होर कुछ भी नहीं। आओ उदा एक छोटा जिहा क्लिप सुनते हैं।
A global satellite channel. Ramdev's interview with the ABC is, he says, his first in English, and he makes no secret of his ambition.
I will go everywhere and I will do yoga for all.
It's a vision which fits with India's desire to reclaim the ancient Hindu-linked discipline, now a multi-billion dollar industry worldwide. India's Prime Minister Narendra Modi says International Yoga Day's success has exceeded his hopes.
Even I did not anticipate the enormous enthusiasm for the occasion.
Marketing and branding analyst Harish Bajur says Baba Ramdev spotted that enthusiasm and made himself India's face of it.
Baba Ramdev is the king of monetization.
That's because Baba Ramdev has built an empire far beyond yoga, founding Patanjali. India's fastest growing consumer brand sells everything from traditional remedies, packaged food and drinks, right through to cosmetic products. Ramdev says it trades on a healthy herbal appeal.
So Patanjali is natural, Patanjali is pure.
He doesn't own the company, the profits go to charity. Nevertheless, some followers aren't comfortable with his mixing pure spirituality and raw commercialism. Even if the products he sells are 100% pure and authentic, he should concentrate on yoga, says this man at Faridabad. Ramdev has also courted controversy for suggesting he could cure homosexuality and his closeness to the ruling Hindu nationalist BJP government. Harish Bajur again.
Whenever you marry your business to a political ethos, it's a risky business.
But Baba Ramdev brushes all that aside. He's determined, he says, to reshape not only people's exercise habits, but also their consumption ones.
If I'm doing yoga, and if I am making good product, this is my duty. So what I'm doing wrong?
Yoga guru Baba Ramdev ending that report from South Asia correspondent James Bennett.
SBS. SBS. SBS.
SBS.
SBS.
SBS. SBS Radio.